сейчас нет. ਆਪਣੇ ਹੁਣ ਤੱਕ ਗੁਰਬਾਣੀ ਦੇ ਕੀਰਤਨ ਦਾ ਔਰ ਵਿਚਾਰਾਂ ਦਾ ਅਨਮਾਣੇ ਕੁਛ ਸਮਾਂ ਜੋ ਬਾਕੀ ਹੋਰ ਹੈ ਉਸਨੂੰ ਵੀ ਸਫਲਾ ਕਰਨ ਦੀ ਖੇਚਲ ਕਰੋ। ਸ਼ਬਦ ਵੀ ਸਭ ਪ੍ਰੇਮੀ ਬੋਲਿਆ ਕਰੋ। ਪਹਿਲੇ ਦਾਸ ਬੋਲਿਆ ਕਰੇਗਾ, ਫਿਰ ਸਭ ਭਾਈ, ਤੀਸਰੇ ਪਾਸੇ ਸਭ ਬੀਬੀਆਂ, ਗੱਜ ਵੱਜ ਕੇ ਬੋਲਣ ਦੀ ਖੇਚਲ ਪਿਆ ਕਰੋ। ਲੇਖੇ ਵਿੱਚ ਲਾਲੋ ਜੀ ਜਨਮ ਕੁਮਾਰੇ, ਲੇਖੇ ਲੇਖੇ ਵਿੱਚ ਲਾਲੋ ਜੀ ਜਨਮ ਕੁਮਾਰੇ, ਲੇਖੇ
Thank you. Thank you.
ਸੰਗਤ ਆਪਣੇ ਖਿਆਲਾਂ ਨੂੰ ਬਾਹਰ ਨੂੰ ਰੋਕਣ ਦੀ ਖੇਚਲ ਕਰੋ। ਪੂਰਾ ਧਿਆਨ ਸ਼ਬਦ ਔਰ ਵਿਚਾਰ ਵੱਲ ਦਿਓ। ਪਿਛਲਾ ਪ੍ਰਸੰਗ ਆਪਣਾ ਚੱਲ ਰਿਹਾ ਹੈ, ਇਸ ਜੀਵ ਨੂੰ ਜੋ ਕਿ ਲਾਮਹਦੂਦ ਔਰ ਆਜ਼ਾਦ ਸੁਨਹਿਰੀ ਮੰਡਲਾਂ ਦਾ ਆਜ਼ਾਦ ਸੁਨਹਿਰੀ ਪੰਛੀ ਹੈ, ਇਸ ਹੱਡਮਾਸ ਦੇ ਪਿੰਜਰੇ ਵਿੱਚ ਕਿਵੇਂ ਕੈਦ ਕੀਤਾ ਗਿਆ, ਜਿਸ ਕਾਰਨ ਬਹੁਤ ਦੁਖੀ ਹੈ। ਇਹ ਸਾਰੇ ਹੀ ਜਾਣਦੇ ਨੇ ਕੈਦ ਹਰੇਕ ਨੂੰ ਦੁਖਦਾਈ ਹੁੰਦੀ ਹੈ। ਇਹੀ ਨਹੀਂ, ਇਸ ਮਾਨਸਕਣ ਤੋਂ ਪਹਿਲੇ ਅਨੇਕਾਂ ਨਿਸ਼ਿਧ ਬਹੁਤ ਦੁਖਦਾਈ ਪਿੰਜਰਿਆਂ ਵਿੱਚ ਇਹਨੇ 184 ਲੱਖ ਜੀ ਹੈ ਜੂਨ ਵਿੱਚ ਇਹ ਫਿਰਦਾ ਚਲਾ ਆਇਆ। ਹੋਰਨਾਂ ਜੂਨੀਆਂ ਨਾਲੋਂ ਇਸ ਮਾਨਸਕਣ ਵਿੱਚ ਇਹ ਵਾਧਾ ਹੈ, ਇਹ ਵਿਸ਼ੇਸ਼ਤਾ ਹੀ ਹੈ। ਇਸ ਵਿੱਚ ਪ੍ਰਭੂ ਮਿਲਣ ਦਾ, ਛੁਟਕਾਰੇ ਦਾ, ਮੁਕਤ ਹੋਣ ਦਾ, ਤਮਾਮ ਦੁੱਖਾਂ ਤੋਂ ਬਰੀ ਹੋਣ ਦਾ ਉਪਾਅ ਕਰ ਸਕਦਾ ਹੈ। ਉਹਨਾਂ ਜੋਨੀਆਂ ਵਿੱਚ ਇਹ ਅਧਿਕਾਰ ਨਹੀਂ ਹੈ। ਇਸ ਵਾਸਤੇ ਮਨੁੱਖ ਦੇ ਦੀ ਕਦਰ ਦੇਵਤਾ ਵੀ ਕਰਦੇ ਹਨ, ਉਹ ਵੀ ਇਸ ਮਨੁੱਖ ਦੇ ਦੀ ਇੱਛਾ ਕਰ ਰਹੇ ਹਨ ਔਰ ਮਨੁੱਖ ਦੇ ਵਾਸਤੇ ਤੜਪ ਰਹੇ ਹਨ। ਸਾਨੂੰ ਇਹ ਮਨੁੱਖ ਦੇ ਪ੍ਰਾਪਤ ਹੈ, ਪਰ ਇਸਦੀ ਸਫਲਤਾ ਔਰ ਇਸਦਾ 84 ਦੇ ਗੇੜੇ ਤੋਂ ਛੁਟਕਾਰਾ, ਤਮਾਮ ਦੁੱਖਾਂ ਤੋਂ ਬਰੀ ਹੋਣਾ ਤਦ ਹੀ ਹੋ ਸਕਦਾ ਹੈ, ਕਿਉਂਕਿ ਹਰ ਦੁਨੀਆ ਦੀ ਚੀਜ਼ ਨਿਯਮਬੱਧ ਹੈ। ਕਿਸੇ ਅਸੂਲਾਂ ਦੇ ਮੁਤਾਬਕ ਹਰ ਕੰਮ ਹੋ ਰਿਹਾ ਹੈ, ਇਹ ਵੀ ਨਿਯਮਬੱਧ ਹੈ। ਗੁਰੂ ਸ਼ਰਨ ਵਿੱਚ ਆ ਕੇ ਵਾਹਿਗੁਰੂ ਦੀ ਭਗਤੀ ਕਰਕੇ, ਸੇਵਾ ਕਰਕੇ, ਮਨ ਦੀ ਸ਼ੁੱਧੀ ਔਰ ਇਕਾਗਰਤਾ ਦੁਆਰਾ ਜਦੋਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਇਹ ਜਿਉਂਦਾ ਹੀ ਮੁਕਤ ਹੋ ਜਾਂਦਾ ਹੈ, ਯਾਨੀ ਜਿਉਂਦਾ ਹੀ ਤਮਾਮ ਦੁੱਖਾਂ ਤੋਂ ਬਰੀ ਹੁੰਦਾ ਹੈ। ਜਿਸ ਵਕਤ ਔਰਤ ਪੂਰੀ ਹੁੰਦੀ ਹੈ, ਯਾਨੀ ਲੇਸ਼ਾ ਵਿੱਦਿਆ ਖਤਮ ਹੁੰਦੀ ਹੈ, ਉਸ ਮੌਕੇ ਤਮਾਮ ਦੁੱਖਾਂ ਤੋਂ ਛੁਟਕਾਰਾ ਪਾ ਜਾਂਦਾ, ਸਦਾ ਵਾਸਤੇ ਹੀ ਉਸ ਆਨੰਦ ਦੇ ਸਾਗਰ ਵਿੱਚ ਰਹਿੰਦਾ, ਜਿੱਥੋਂ ਫਿਰ ਅਲੈਦਾ ਨਹੀਂ ਹੋਣਾ ਹੁੰਦਾ। ਆਓ, ਇਸ ਵਾਸਤੇ ਬਾਬਾ ਅਮਰਦਾਸ ਜੀ, ਜਿਸ ਨੂੰ ਇਹ ਤੜਪ ਲੱਗੀ ਹੋਵੇ, ਇਹ ਲਗਨ ਲੱਗੀ ਹੋਵੇ, ਉਹੀ ਜਾਣਦਾ ਹੈ। ਭਾਵੇਂ ਕਿਸੇ ਨੂੰ ਕਿਸੇ ਉਮਰ ਵਿੱਚ ਲੱਗਦੀ ਹੈ, ਕਿਸੇ ਨੂੰ ਕਿਸੇ ਆਯੂ ਵਿੱਚ ਲੱਗਦੀ ਹੈ, ਕਿਸੇ ਨੂੰ ਕਿਸੇ ਕਾਰਨ 'ਤੇ ਲੱਗਦੀ ਹੈ, ਕਿਸੇ ਨੂੰ ਕਿਸੇ ਸਬਬ 'ਤੇ ਲੱਗਦੀ ਹੈ। ਇੱਕੋ ਸਬਬ, ਇੱਕੋ ਆਯੂ ਸਭ ਦੀ ਨਹੀਂ ਹੋਇਆ ਕਰਦੀ। ਇਸ ਕਰਕੇ ਬਾਬਾ ਅਮਰਦਾਸ ਜੀ ਨੂੰ 70 ਸਾਲ ਦੀ ਉਮਰ ਵਿੱਚ ਇਹ ਲਗਨ ਲੱਗੀ। ਨਾਮ ਜਪੀਏ ਤਨ ਦੂਰ ਹੁੰਦੇ ਮੁਕਰੜੇ, ਸੇਵਾ ਕਰਕੇ ਮਾਨ ਜਪੀਏ ਸੇਵਾ ਕਰਕੇ ਮਾਨ ਸੇਵਾ ਕਰਕੇ ਮਾਨ ਪਾਉਂਦਾ ਹੈ। ਆਗੇ ਰਾਖੈ ਉਭੀ ਸੇਵ ਕਰੇ ਇਉਂ ਗੁਰਮੁਖ ਆਪ ਨਵਾਰੀਐ ਸਭ ਰਾਜ ਸਿਸ਼ਟ ਕਰ ਲੇ ਵਿੱਚ ਦੁਨੀਆਂ ਸੇਵ ਕਮਾਈਐ ਤਾਂ ਦਰਗੇ ਬੈਸਣ ਪਾਈਐ ਜਾਂ ਨਾਨਕ ਬਾਂਹ ਲੁਡਾਈਐ ਤਾਂ ਆ ਕੇ ਖਿਦਮਤ ਕਰ ਖੁਦ ਮਖਦੂਮ ਸ਼ੁੱਧ ਨੂੰ ਸੇਵਾ ਇਸਨੂੰ ਉੱਚ ਮੁਰਾਤਮਿਆਂ 'ਚ ਲਿਜਾਂਦੀ ਹੈ ਸੇਵਾ ਅਤੇ ਭਜਨ ਸ਼ੁੱਧੀ ਔਰ ਇਕਾਗਰਤਾ ਦੇ ਸਾਧਨ ਹਨ ਸ਼ੁੱਧੀ ਔਰ ਇਕਾਗਰਤਾ ਜਦੋਂ ਮਨ ਦੀ ਹੋ ਜਾਂਦੀ ਹੈ ਉਸਨੂੰ ਬ੍ਰਹਮ ਗਿਆਨ ਦਾ ਰੰਗ ਚੜ੍ਹਨ ਦੇ ਵਾਸਤੇ ਕੋਈ ਦੇਰ ਨਹੀਂ ਲੱਗਦੀ ਕੱਪੜੇ ਵਿੱਚੋਂ ਮੈਲ ਨਿਕਲ ਜਾਏ ਥੰਧਿਆਈ ਨਿਕਲ ਜਾਏ ਉਸਨੂੰ ਰੰਗ ਚੜ੍ਹਨ ਨੂੰ ਕੋਈ ਦੇਰ ਨਹੀਂ ਲੱਗਿਆ ਕਰਦੀ ਇਸੀ ਤਰ੍ਹਾਂ ਮਨ ਰੂਪੀ ਬਸਤਰ ਹੈ ਇਹਦਾ ਮਨ ਜਦੋਂ ਬੁਰੇ ਪ੍ਰਾਗੰਧਾ ਖਿਆਲਾਂ ਨੂੰ ਛੋੜ ਦੇ ਸ਼ੁੱਧ ਹੋ ਗਿਆ ਔਰ ਜਦੋਂ ਇਕਾਗਰ ਹੋ ਜਾਂਦਾ ਹੈ ਭਜਨ ਦੇ ਵਿੱਚ ਸਥਿਤੀ ਹੋਈ ਸ਼ੁੱਧੀ ਔਰ ਇਕਾਗਰਤਾ ਵਿੱਚ ਪਰਮਾਤਮਾ ਤਾਂ ਕਿਤੇ ਗਿਆ ਨਹੀਂ ਨਾ ਕਿਤੋਂ ਆਉਣਾ ਹੈ ਉਸਦਾ ਸਿਰਫ ਜਿਵੇਂ ਸਾਫ਼ ਸਿੱਧੇ ਔਰ ਟਿੱਕੇ ਸ਼ੀਸ਼ੇ ਵਿੱਚ ਚਿਹਰਾ ਦਿਸ ਪੈਂਦਾ ਹੈ ਐਸੀ ਅਵਸਥਾ ਹੈ ਸੋਈਓ ਆਓ ਇਸ ਵਾਸਤੇ ਹੀ ਸਾਰੇ ਉਪਾਅ ਕਰਦੇ ਚਲੇ ਆਏ ਹਨ ਬਾਬਾ ਫਰੀਦ ਬਚਪਨ ਤੋਂ ਉਸਦੀ ਮਾਤਾ ਨੇ ਉਸਨੂੰ ਲਗਨ ਲਗਾਈ ਉਹ ਮਾਤਾਵਾਂ ਧੰਨਤਾ ਯੋਗ ਹਨ ਜੋ ਆਪਣੇ ਬੱਚਿਆਂ ਨੂੰ ਵਾਹਿਗੁਰੂ ਦੀ ਭਗਤੀ ਦੀ ਸਿੱਖਿਆ ਦਿੰਦੀਆਂ ਹਨ ਜਿਨ੍ਹਾਂ ਦੀ ਕਿਰਪਾ ਕਰਕੇ ਬਹੁਤ ਸਾਰੇ ਮਹਾਂਪੁਰਖ ਦੁਨੀਆਂ ਵਿੱਚ ਉੱਚ ਕੋਟੀ ਦੀ ਉਸਤਾ ਵਾਲੇ ਹੋਏ ਹਨ। ਇਉਂ ਗੁਰਬਾਣੀ ਦੱਸਦੀ ਹੈ। ਧਨ ਧਨ ਨੇ ਜਣਿੰਦੀਆਂ ਕੰਢੇ ਕੱਚੇ ਆ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਭਵੇਂ ਭਾਰ ਥੀਏ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ ਇਨ ਧਨ ਜਣੇ ਦੀ ਮਾਂ ਆਏ ਸਫਲ ਸੇ ਉਹ ਮਾਤਾਵਾਂ ਧਨਤਾ ਯੋਗ ਹਨ ਜਿਨ੍ਹਾਂ ਦੇ ਬੱਚੇ ਵਹਿਰ ਦੀ ਭਗਤੀ ਕਰਦੇ ਹਨ ਅਤੇ ਉਹਨਾਂ ਨੂੰ ਉਹਨਾਂ ਵੱਲੋਂ ਇਸ ਮਾਰਗ ਦੀ ਸਿਕਸ਼ਾ ਮਿਲੀ। ਫਰੀਦ ਅਜੇ ਬੱਚਾ ਹੈ, ਬੱਚਿਆਂ ਦੇ ਮਨ ਬਿਲਕੁਲ ਸਾਫ ਹੁੰਦੇ ਨੇ। ਬਾਅਦ ਵਿੱਚ ਜਿਹੀ ਜਿਹੀ ਸੁਸਾਇਟੀ ਮਿਲਦੀ ਰਹਿੰਦੀ ਹੈ, ਜਿਹੀ ਜਿਹੀ ਸੰਗਤ ਮਿਲਦੀ ਰਹਿੰਦੀ ਹੈ, ਜੈਸਾ ਲਿਟਰੇਚਰ ਮਿਲਦਾ ਰਹਿੰਦਾ ਹੈ, ਵੈਸੇ ਹੀ ਖਿਆਲ ਜਿਹੜੇ ਅਨਮੋਲਡ ਹੁੰਦੇ ਰਹਿੰਦੇ ਹਨ। ਪਰ ਪਹਿਲਾਂ ਬਿਲਕੁਲ ਸਭ ਦੇ ਮਨ ਸ਼ੁੱਧ ਹੁੰਦੇ ਹਨ। ਪਹਿਲਾਂ ਜੋ ਸਿਕਸ਼ਾ ਮਿਲ ਜਾਏ ਉਹ ਬਹੁਤ ਜਲਦੀ ਫਲੀਭੂਤ ਹੋਇਆ ਕਰਦੀ ਹੈ। ਸਾਫ਼ ਕੱਪੜੇ ਨੂੰ ਰੰਗ ਬੜੀ ਜਲਦੀ ਚੜ੍ਹਦਾ ਹੈ, ਅਗਰ ਮੈਲਾ ਹੋਵੇ ਉਸਦੀ ਪਹਿਲੇ ਮੈਲ ਕੱਢਣੀ ਪੈਂਦੀ, ਫਿਰ ਜਾ ਕੇ ਰੰਗ ਚੜ੍ਹਿਆ ਕਰਦਾ ਹੈ। ਇਉਂ ਫਰੀਦ ਦੀ ਮਾਤਾ ਆਪ ਬੰਦਗੀ ਕਰਨ ਵਾਲੀ ਸੀ, ਇੱਕ ਦਿਨ ਕਹਿਣਗੀ, ਬੇਟਾ ਫਰੀਦ ਆ ਲੈ ਤਸਬੀਹ, ਅਸੀਂ ਮਾਲਾ ਕਹਿੰਦੇ ਹਾਂ ਇਸਲਾਮ ਵਿੱਚ ਉਸਨੂੰ ਤਸਬੀਹ ਕਹਿੰਦੇ ਹਨ, ਆ ਲੈ ਤਸਬੀਹ ਅਤੇ ਮੁਸੱਲਾ ਵਿਛਾ, ਮੁਸੱਲਾ ਆਸਣ ਨੂੰ ਕਹਿੰਦੇ, ਜਿਸ ਆਸਣ 'ਤੇ ਬੈਠ ਕੇ, ਜਿਸ ਕੱਪੜੇ 'ਤੇ ਬੈਠ ਕੇ ਭਜਨ ਕਰੀਦਾ ਉਸਦਾ ਨਾਮ ਆਸਣ ਹੈ, ਉਹ ਮੁਸੱਲਾ ਕਹਿੰਦੇ ਨੇ, ਉਸਨੂੰ ਅਸੀਂ ਆਸਣ ਕਹਿੰਦੇ ਹਾਂ। ਲੈ ਇਹ ਮਸੱਲੇ 'ਤੇ ਬੈਠ ਕੇ ਰੱਬ ਦੇ ਨਾਂ ਦੀ ਮਾਲਾ ਫੇਰ। ਬੱਚਾ ਸੀ, ਨਿਆਣਾ ਸੀ, ਪੁੱਛਣਗਾ ਮਾਤਾ ਜੇਕਰ ਮੈਂ ਰੱਬ ਦੇ ਨਾਂ ਦੀ ਮਾਲਾ ਫੇਰੂੰ ਤਾਂ ਰੱਬ ਮੈਨੂੰ ਕੀ ਦੇਵੇਗਾ। ਬੱਚਿਆਂ ਨੂੰ ਅਕਸਰ ਮਿੱਠਾ ਪਿਆਰਾ ਹੁੰਦਾ ਹੈ, ਕਹਿਣ ਲੱਗੇ ਬੇਟਾ ਰੱਬ ਤੈਨੂੰ ਗੁੜ ਦੇਵੇਗਾ। ਉਸ ਆਸਣ ਦੇ ਹੇਠਾਂ ਗੁੜ ਦੀ ਰੋੜੀ ਰੱਖ ਦਿੱਤੀ, ਮਾਲਾ ਉਸਦੇ ਹੱਥ ਫੜਾਈ, ਬੱਚਿਆਂ ਨੂੰ ਮਿੱਠਾ ਪਿਆਰਾ ਹੁੰਦਾ ਹੀ ਹੈ। ਜਦੋਂ ਹਰ ਮਣਕੇ ਨਾਲ ਰੱਬ ਦਾ ਨਾਂ ਲੈਣਾ, ਮਾਲਾ ਫੇਰ ਕੇ ਹਟਿਆ, ਕਹਿਣ ਲੱਗੀ ਆਸਣ ਉਠਾ। ਜਦੋਂ ਆਸਣ ਉਠਾਇਆ ਤਾਂ ਇੱਥੋਂ ਗੁੜ ਦੀ ਰੋੜੀ ਲੱਭੀ, ਦੇਖ ਤੈਨੂੰ ਰੱਬ ਨੇ ਗੁੜ ਭੇਜਿਆ। ਇਉਂ ਰੋਜ਼ ਕਰਦੀ ਰਹੀ, ਹੇਠਾਂ ਗੁੜ ਦੀ ਰੋੜੀ ਰੱਖ ਦੇਣੀ, ਆਸਣ ਵਿਛਾ ਦੇਣਾ, ਮਾਲਾ ਉਸਨੂੰ ਫੜਾ ਦੇਣੀ, ਉਸਨੇ ਰੋਜ਼ ਇਉਂ ਮਾਲਾ ਫੇਰਨੀ। ਜਿਹੜਾ ਕੰਮ ਰੋਜ਼ ਕਰਦੇ ਰਹੀਏ ਉਹ ਸੁਭਾਅ ਬਣ ਜਾਂਦਾ, ਉਹ ਆਦਤ ਬਣ ਜਾਂਦੀ ਹੈ। ਆ ਜਿਹੜੀਆਂ ਬੁਰੀਆਂ ਆਦਤਾਂ ਲੋਕਾਂ ਵਿੱਚ ਪਈਆਂ ਹਨ, ਕਿਸੇ ਨੂੰ ਸ਼ਰਾਬ ਪੀਣ ਦੀ ਆਦਤ ਹੈ, ਕਿਸੇ ਨੂੰ ਕੁਛ, ਕਿਸੇ ਨੂੰ ਕੁਛ, ਇਹ ਵੀ ਤਾਂ ਪਈਆਂ ਹੀ ਹਨ, ਜੰਮਦਿਆਂ ਵਿੱਚ ਥੋੜ੍ਹੋ ਸਨ। ਜਿਹੀ ਜਿਹੀ ਸੁਸਾਇਟੀ ਵਿੱਚ ਵਿਚਰਦਾ ਰਿਹਾ ਜੀ ਆਦਤ ਬਣ ਗਈ, ਉਹ ਆਦਤ ਇਹੀ ਜਿਹੀ ਪੱਕ ਜਾਂਦੀ ਹੈ, ਫਿਰ ਹਟਣ 'ਚ ਨਹੀਂ ਆਉਂਦੀ ਹੈ। ਬੜੀ ਬੁਰੀ ਆਦਤ ਬੜੀ ਮੁਸ਼ਕਿਲ ਹਟਦੀ ਹੈ। ਇਸੀ ਤਰ੍ਹਾਂ ਹੀ ਚੰਗੀ ਆਦਤ ਦੀਆਂ, ਨਾਮ ਜਪਣ ਦੀ, ਸਤਸੰਗ ਕਰਨ ਦੀ, ਸੇਵਾ ਕਰਨ ਦੀ, ਦਾਨ ਇਸ਼ਨਾਨ ਕਰਨ ਦੀ ਆਦਤ ਬਣ ਗਈ, ਉਹਨਾਂ ਦਾ ਜਨਮ ਸਫਲਾ ਹੋ ਜਾਂਦਾ ਹੈ। ਜਿਨ੍ਹਾਂ ਬੁਰੀ ਸੁਸਾਇਟੀ ਦੁਆਰਾ ਬੁਰੀਆਂ ਆਦਤਾਂ ਪੈਦਾ ਕਰ ਲਈਆਂ ਉਹ ਆਪਣਾ ਜਨਮ ਵਿਗਾੜ ਲੈਂਦੇ, ਲੋਕ ਪ੍ਰਲੋਕ ਦੋਨਾਂ ਨੂੰ ਬਰਬਾਦ ਕਰ ਲੈਂਦੇ। ਇਉਂ ਫਰੀਦ ਰੋਜ਼ਾਨਾ ਹੀ ਮਾਤਾ ਦੇ ਕਿਹਾ ਮਾਲਾ ਫੇਰਦਾ ਰਿਹਾ। ਕਿਉਂ ਕਾਫੀ ਸਮਾਂ ਗੁਜ਼ਰ ਗਿਆ, ਇੱਕ ਦਿਨ ਦਾ ਜ਼ਿਕਰ, ਮਾਤਾ ਨੇ ਕਿਤੇ ਇੱਧਰ ਉੱਧਰ ਗੁਆਂਢੀਆਂ ਦੇ ਕਿਸੇ ਕੰਮ ਜਾਣਾ ਸੀ, ਉਹ ਚਲੀ ਗਈ, ਲੇਕਿਨ ਉੱਧਰ ਫਰੀਦ ਦਾ ਵਕਤ ਹੋ ਗਿਆ ਮਾਲਾ ਫੇਰਨ ਦਾ। ਉਸਨੇ ਆਪਣੇ ਆਪ ਹੀ ਆਸਣ ਵਿਛਾਇਆ, ਮਾਲਾ ਜੋ ਕਿ ਕਿਲੇ ਟੰਗੀ ਸੀ ਉਸਨੂੰ ਉਠਾਇਆ, ਉਠਾ ਕੇ ਉਹਦੇ ਉੱਪਰ ਬੈਠ ਕੇ ਮਾਲਾ ਫੇਰਨ ਲੱਗਿਆ। ਜਿਸ ਵਕਤ ਆਸਣ ਚੱਕਿਆ, ਅੱਗੇ ਤਾਂ ਇੱਕ ਰੋੜੀ ਮਿਲਦੀ, ਇਤਨੀਆਂ ਰੋੜੀਆਂ 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 ਆਸਣ ਦੇ ਵਿੱਚ, ਬੜਾ ਖੁਸ਼ ਹੋਇਆ ਵੀ ਰੱਬ ਮੇਰੇ 'ਤੇ ਬੜਾ ਦਿਆਲ ਹੈ। ਮਾਤਾ ਨੂੰ ਚਿੰਤਾ ਹੈ, ਫਿਕਰ ਵੀ ਅੱਜ ਜੇਕਰ ਫਰੀਦ ਮਾਲਾ ਫਿਰਨ ਲੱਗ ਗਿਆ ਤਾਂ ਉਸਨੂੰ ਗੁੜ ਦੀ ਰੋੜੀ ਨਹੀਂ ਲੱਭਣੀ, ਉਹਦੇ ਚਿੱਤ ਵਿੱਚ ਕੀ ਗੁਜ਼ਰੇਗੀ, ਇਹ ਚਿੰਤਾ ਕਰਦੀ ਹੈ। ਪਰ ਜਿਸ ਵਕਤ ਘਰ ਆਈ, ਪੁੱਛਣ ਲੱਗੀ ਬੇਟਾ ਮਾਲਾ ਫੇਰੀ, ਕਹਿਣਗਾ ਹਾਂ ਮਾਤਾ, ਫਿਰ ਰੱਬ ਨੇ ਗੁੜ ਦਿੱਤਾ। ਕਹਿਣ ਲੱਗੇ ਅੱਗੇ ਤਾਂ ਇੱਕ ਰੋੜੀ ਮਿਲਦੀ ਸੀ, ਅੱਜ ਤਾਂ ਰੋੜੀਆਂ ਰੋੜੀਆਂ ਸਾਰੇ ਆਸਣ ਹੇਠਾਂ। ਸਮਝਿਆ ਇਸ ਦਾ ਸ਼ਬਦ ਸਿੱਧ ਹੋ ਗਿਆ, ਜਿਸ ਨਾਮ ਦਾ ਅਭਿਆਸ ਕਰਦੇ ਰਹੀਏ ਰੋਜ਼, ਜਿਸ ਸ਼ਬਦ ਦਾ ਰੋਜ਼ ਅਭਿਆਸ ਕਰਦੇ ਰਹੀਏ, ਪਾਠ ਕਰਦੇ ਰਹੀਏ, ਉਹਦੇ ਵਿੱਚ ਬਰਕਤ ਪੈਦਾ ਹੋ ਜਾਂਦੀ ਹੁੰਦੀ ਹੈ, ਉਹਨੂੰ ਸਿੱਧ ਕਹਿੰਦੇ ਨੇ, ਸਿੱਧ ਹੋ ਗਿਆ ਸ਼ਬਦ। ਇਉਂ ਕਰਕੇ ਪ੍ਰਾਚੀਨ ਮਹਾਂਪੁਰਖਾਂ ਦੇ ਵਿੱਚ ਜੋ ਸੁਣ 'ਚ ਆਈਆਂ ਇਸੇ ਗੱਲ ਦੀਆਂ ਸ਼ਕਤੀਆਂ ਸਨ। ਇਉਂ ਕਰਕੇ ਇੱਕ ਦਿਨ ਫਰੀਦ ਦੀ ਮਾਤਾ ਨੇ ਪਰਖਣ ਵਾਸਤੇ ਕਿਹਾ, ਬੇਟਾ ਮਾਲਾ ਫੇਰ ਕੇ ਅੱਜ ਅਰਦਾਸ ਕਰ ਰੱਬ ਦੇ ਅੱਗੇ, ਸਾਡਾ ਰਾਸ਼ਨ ਮੁੱਕਿਆ ਹੈ, ਸਾਨੂੰ ਦੋ ਚੌਂ ਦਿਨ ਦਾ ਰਾਸ਼ਨ ਮਿਲ ਜਾਣਾ ਚਾਹੀਦਾ। ਉਹ ਕਹਿਣਗੇ ਸਤਿਵਚਨ ਮਾਤਾ ਜੀ ਮੈਂ ਸਹੀ ਕਰ। ਮਾਲਾ ਲੈ ਕੇ ਫਿਰਨ ਲੱਗੇ, ਜਦੋਂ ਮਾਲਾ ਫੇਰ ਕੇ ਹਟਿਆ ਤਾਂ ਅਰਦਾਸ ਕੀਤੀ, ਬੇਨਤੀ ਕੀਤੀ ਵੀ ਸਾਨੂੰ ਦੋ ਚੌਂ ਦਿਨ ਦਾ ਰਾਸ਼ਨ ਮਿਲਣਾ ਚਾਹੀਦਾ ਹੈ। ਐਸੀ ਖੇਡ ਵਰਤੀ ਪਰਮਾਤਮਾ ਦੀ, ਰਾਸ਼ਨ ਦੇ ਗੱਡਿਆਂ ਦੇ ਗੱਡੇ ਆ ਗਏ। ਮਾਤਾ ਕਹਿਣਗੇ ਬੇਟਾ ਮੈਂ ਤਾਂ ਕਿਹਾ ਸੀ ਦੋ ਚੌਂ ਦਿਨ ਦਾ ਚਾਹੀਦਾ ਹੈ। ਕਹਿਣਗਿਆ ਮਾਤਾ ਮੈਂ ਤਾਂ ਐਵੇਂ ਅਰਦਾਸ ਕੀਤੀ ਸੀ, ਇਹੀ ਬੇਨਤੀ ਕੀਤੀ ਸੀ, ਪਰ ਜਿੱਡਾ ਵੱਡਾ ਰੱਬ ਓਡੇ ਓਡੇ ਉਹਦੇ ਰਾਸ਼ਨ ਹਨ, ਉਹਨੇ ਆਪਣੇ ਹਿਸਾਬ 'ਤੇ ਭੇਜਿਆ, ਸਾਡੇ ਹਿਸਾਬ 'ਤੇ ਨਹੀਂ ਭੇਜਿਆ ਹੈ। ਜੇ ਓਡੇ ਆਪ ਤੇ ਵੱਡ ਤੇਰੀ ਦਾਰ, ਇਉਂ ਕਰਕੇ ਫਰੀਦ ਰੋ ਮਲਾ ਫੇਰਦਾ ਚਲਾ ਗਿਆ। ਜਦ ਕੁਛ ਵੱਡਾ ਹੋ ਗਿਆ, ਮਾਤਾ ਨੇ ਕਿਹਾ ਬੇਟਾ ਤਪ ਕਰ ਜਾ ਕੇ, ਇਹ 12ਵੀਂ 13ਵੀਂ ਸਦੀ ਦੀ ਗੱਲ ਹੈ, ਤਪ ਕਰ ਜਾ ਕੇ। ਉਹ ਕਹਿੰਦਾ ਸਤਿਵਚਨ, ਕਹਿਣ ਲੱਗਾ ਮੈਂ ਰੂਹੀਆਂ ਜੰਗਲਾਂ ਵਿੱਚ ਜਾਣਾ ਮਾਤਾ, ਮੈਨੂੰ ਕੁਛ ਸਿੱਖਿਆ ਦੇ। ਕਹਿਣ ਲੱਗੀ ਸਿੱਖਿਆ ਤੇਰੇ ਵਾਸਤੇ ਇਹੀ ਹੈ, ਇੱਕ ਤਾਂ ਤੂੰ ਕਿਲੇ ਵਿੱਚ ਰਹਿਣਾ, ਦੂਜਾ ਤੂੰ ਕਿਹੜਾ ਪਛਾੜ ਸਕਿਆ ਕਰੀ, ਤੀਜੀ ਗੱਲ ਹੈ ਤੂੰ ਮਖਮਲੀ ਦੈਲਿਆਂ 'ਤੇ ਸੁਣਿਆ ਕਰੀ। ਇਹ ਸੁਣ ਕੇ ਫਰੀਦ ਕਹਿੰਦਾ ਮਾਤਾ ਜਾਨਾ ਮੈਂ ਰੋਈਆਂ 'ਚ, ਦੱਸ ਕੀ ਰਹੀ ਹੈ ਤੂੰ, ਕਿਲੇ ਉੱਥੇ ਕਿੱਥੇ ਆਉਣਗੇ, ਉੱਥੇ ਕਿਹੜਾ ਪਛਾੜ ਕਿੱਥੇ ਮਿਲਣਾ, ਅਤੇ ਬਾਕੀ ਮਖਮਲੀ ਗੁਦੈਲ ਰੋੜਾਂ ਦੇ ਬਿਸਤਰੀਆਂ 'ਤੇ ਪੈਣਾ ਪਏਗਾ। ਕਹਿਣ ਲੱਗੀ ਤੂੰ ਸਮਝਿਆ ਨਹੀਂ, ਫਕੀਰਾਂ ਦੀਆਂ ਰਮਜ਼ਾਂ ਹੁੰਦੀਆਂ ਹਨ, ਕਿਲ੍ਹਾ ਤਾਂ ਸਤਸੰਗ ਹੈ, ਜਿਵੇਂ ਕਿਲ੍ਹੇ ਦੇ ਵੀ ਦੁਸ਼ਮਣ ਦਾ ਬਲ ਨਹੀਂ ਪਿਆ ਕਰਦਾ, ਇਸੀ ਤਰ੍ਹਾਂ ਸਤਸੰਗ ਰੂਪੀ ਕਿਲ੍ਹਾ ਹੈ, ਇਸ ਦੇ ਵਿੱਚ ਜਿਹੜੇ ਭਗਤੀ ਤੋਂ ਗਰਾਉਣ ਵਾਲੇ ਕਈ ਗੱਲਾਂ ਇਹਦੇ ਦੁਸ਼ਮਣ ਉਹਨਾਂ ਦਾ ਬਲ ਨਹੀਂ ਪੈਂਦਾ, ਇਸ ਕਰਕੇ ਸਤਸੰਗ ਵਿੱਚ ਰਹਿਣਾ। ਦੂਸਰੀ ਗੱਲ ਕਿਹੜਾ ਪਛਾਤ ਕੀ ਛਕਣਾ, ਜਦੋਂ ਭੁੱਖ ਲੱਗਿਆ ਕਰੇਗੀ ਜੋ ਕੁਛ ਵੀ ਛਕਿਆ ਕਰੇਗਾ ਤੈਨੂੰ ਕਿਹੜਾ ਪਛਾਤ ਜ਼ਿਆਦਾ ਚੰਗਾ ਲੱਗਿਆ ਕਰੇਗਾ। ਜਿਹੜਾ ਆਦਮੀ ਰੱਜਿਆ ਉਹਨੂੰ ਚੰਗੇ ਚੰਗੇ ਪਦਾਰਥ ਵੀ ਚੰਗੇ ਨਹੀਂ ਲੱਗਿਆ ਕਰਦੇ, ਜਿਹੜਾ ਭੁੱਖਾ ਉਹਨੂੰ ਕੁਛ ਵੀ ਮਿਲ ਜਾਵੇ ਉਹ ਵੀ ਬਹੁਤ ਅੱਛਾ ਲੱਗਦਾ ਹੈ, ਜਦੋਂ ਤੈਨੂੰ ਅਤਿਅੰਤ ਭੁੱਖ ਲੱਗੇ ਉਦੋਂ ਪੁੱਛੇ ਕਰਦੇ। ਤੀਜੀ ਗੱਲ ਮਖਮਲੀ ਗੁਦਾਲੇ ਦਾ ਸਮਣਾ ਕੀ ਹੈ, ਉਹ ਜਦੋਂ ਅਤਿਅੰਤ ਨੀਂਦ ਆਵੇ ਕਿਤੇ ਸੌ ਜਾ, ਜਦੋਂ ਸੌ ਗਿਆ ਆਦਮੀ ਭਾਵੇਂ ਮਖਮਲੀ ਗੁਦੈਲੇ ਹਨ ਭਾਵੇਂ ਰੋਡ ਹਨ ਪਤਾ ਹੀ ਕੁਛ ਨਹੀਂ ਹੈ, ਇਉਂ ਕਰਕੇ ਜੋ ਅਤਿਅੰਤ ਨੀਂਦ ਆਵੇ ਫਿਰ ਸਵਿਆ ਕਰੀ, ਐਵੇਂ ਨਹੀਂ। ਸਿਉਂ ਕਰਕੇ ਤਿੰਨ ਗੱਲਾਂ ਦੱਸੀਆਂ, ਫਰੀਦ ਤਪ ਕਰਨ ਵਾਸਤੇ ਜੰਗਲ ਵਿੱਚ ਆ ਗਿਆ, ਮਾਤਾ ਦੀ ਸਿੱਖਿਆ ਨੂੰ ਪਾ ਕੇ ਬੜਾ ਤਪ ਕਰਦਾ ਰਿਹਾ, ਪੱਤੇ ਆਦਿ ਸੂਤ ਕੇ ਖਾਂਦਾ ਰਿਹਾ, ਔਰ ਖਾਣ ਵਾਸਤੇ ਉੱਥੇ ਕੀ ਸੀ, ਉਸ ਅਵਸਥਾ ਦੇ ਵਿੱਚ ਸਰੀਰ ਸੁੱਕ ਕੇ ਕੰਡੇ ਵੱਤੇ ਕਾਲਾ ਸ਼ਿਆ ਹੋ ਗਿਆ, ਗਰਮੀ ਸਰਦੀ ਚੱਲਣ ਕਰਕੇ। ਤਪੱਸਿਆ ਵੇਲੇ, ਸਾਧਨ ਕਾਲ ਵੇਲੇ ਸਤਪੁਰਸ਼ਾਂ ਦੇ ਸਰੀਰ ਐਸੇ ਹੀ ਹੋ ਜਾਂਦੇ ਹੈ। ਸੰਯੋਗ ਕਰਕੇ ਇੱਕ ਦਿਨ ਦਾ ਜ਼ਿਕਰ, ਫਰੀਦ ਇਸੀ ਜੰਗਲ ਵਿੱਚ ਖੜ੍ਹਾ ਤਪ ਕਰ ਰਿਹਾ, ਸਾਰੀ ਸਾਰੀ ਖੜ ਕੇ ਤਪ ਕਰਨ ਦਾ ਭਜਨ ਕਰਨ ਦਾ ਨਿਯਮ ਰੱਖਿਆ ਸੀ। ਉੱਥੇ ਇੱਕ ਲੁਹਾਰ ਜਿਸਦੇ ਸਿਰ 'ਤੇ ਪਾਣੀ ਦਾ ਘੜਾ ਹੈ, ਕੰਧੇ ਉੱਪਰ ਕੁਹਾੜਾ ਹੈ, ਕੋਈ ਸੁੱਕੀ ਲੱਕੜ ਢੂੰਡਦਾ ਫਿਰਦਾ ਹੈ ਤਾਂ ਕਿ ਉਸਦੇ ਕੋਇਲੇ ਬਣਾਵਾਂ, ਇਉਂ ਫਿਰਦਾ ਫਿਰਦਾ ਉੱਥੇ ਪਹੁੰਚ ਕੇ ਜਿੱਥੇ ਫਰੀਦ ਖੜਾ ਤਪ ਕਰਦਾ ਸੀ। ਉਸ ਦਿਨ ਸੋਚਿਆ ਸ਼ਾਇਦ ਇਹ ਸੁੱਕੀ ਲੱਕੜ ਹੋਣੀ, ਸੁੱਕਾ ਮੁੱਚਰ ਹੋਣਾ, ਜ਼ਰਾ ਦੇਖ ਲਵਾਂ, ਸੁੱਕੀ ਅਤੇ ਗਿੱਲੀ ਲੱਕੜ ਦੀ ਆਵਾਜ਼ ਦੱਸ ਦਿੰਦੀ ਹੁੰਦੀ ਹੈ। ਕੁਹਾੜੇ ਦਾ ਪਿਛਲਾ ਪਾਸਾ ਜਿਸਨੂੰ ਪੀਨ ਕਹਿੰਦੇ ਨੇ ਉਹ ਮਾਰ ਕੇ ਦੇਖਿਆ, ਉਸ ਮੌਕੇ ਫਰੀਦ ਨੇ ਇਹ ਲਫ਼ਜ਼ ਉਸ ਪ੍ਰਥਾਏ ਕਿਹਾ, ਕਹਿਣ ਲੱਗਾ ਤੂੰ ਇਸ ਸਰੀਰ ਦੇ ਕੋਇਲੇ ਬਣਾਉਣਾ ਚਾਹੁੰਦਾ ਹੈ, ਮੈਂ ਤਾਂ ਇਸ ਤੋਂ ਰੱਬ ਦੀ ਪ੍ਰਾਪਤੀ ਕਰਨੀ ਕਰਨਾ ਚਾਹੁੰਦਾ ਹਾਂ, ਕਿਤੇ ਮਾਰ ਨਾ ਗਵਾਵੀ ਮੇਰਿਆ ਵੀਰ ਕਿਤੇ ਮਾਰ ਨਾ ਗਵਾਵੀ ਮੇਰਿਆ। ਕੰਧ ਕੁਹਾੜਾ ਸਿਰ ਖੜਾ ਵਣ ਕੈ ਸਰ ਲੋਹਾਰ ਹਾਂ ਲੋੜੀ ਸ਼ੋ ਆਪਣਾ ਤੂੰ ਲੋੜੇ ਅੰਗਿਆਰ ਇਉਂ ਉਸਨੂੰ ਕਿਹਾ। ਇਹ ਜੀ ਦਿਸ਼ਾ ਵਿੱਚ 12 ਸਾਲ ਤਪੱਸਿਆ ਕੀਤੀ। 12 ਸਾਲ ਤੋਂ ਬਾਅਦ ਸੋਚਦਾ ਹੈ ਚਲੋ ਮਾਤਾ ਨੂੰ ਮਿਲਿਆਈਏ, ਨਾਲੇ ਦੱਸਿਆ ਹੀ ਹੈ ਕਿਵੇਂ ਤਪ ਕੀਤਾ। ਘਰ ਆਇਆ, ਆ ਕੇ ਮਾਤਾ ਦੇ ਚਰਨਾਂ 'ਤੇ ਮੱਥਾ ਟੇਕਿਆ, ਪੁੱਛਣਗੇ ਬੇਟਾ ਕਿਵੇਂ ਤਪ ਕਰਦਾ ਰਿਹਾ ਹੈ। ਕਹਿਣਗੇ ਮਾਤਾ ਜਿੰਨਾ ਮੇਰੇ ਹੋ ਸਕਿਆ ਮੈਂ ਆਪਣੇ ਸਰੀਰ 'ਤੇ ਗਰਮੀ ਸਰਦੀ 'ਤੇ ਦਿਸ਼ਾ ਚੱਲੀ, ਫਿਰ ਖਾਂਦਾ ਕੀ ਹੁੰਦਾ ਸੀ। ਕਹਿਣਗੇ ਖਾਣ ਨੂੰ ਉੱਥੇ ਰੋਈਆਂ 'ਚ ਕੀ ਸੀ, ਦਰਖਤਾਂ ਦੇ ਪੁੱਤੇ ਸੁੱਕ ਕੇ ਖਾ ਲੈਂਦਾ ਸੀ ਜਦੋਂ ਭੁੱਖ ਲੱਗਦੀ ਸੀ। ਆ ਤੇਰਾ ਕੇ ਸੀ ਇਸ਼ਨਾਨ ਕਰਵਾ ਦੇ। ਸ਼ਾਸਨ ਪਹਿਲੇ ਸਮੇਂ ਦੇ ਜਿੰਨੇ ਵੀ ਰਿਸ਼ੀ ਮੁਨੀ ਸੰਤ ਭਗਤ ਪੀਰ ਪੈਗੰਬਰ ਔਲੀ ਹੋਏ ਨੇ ਸਭ ਜਟਾ ਜੂਟ ਹੋਏ ਹਨ। ਹਜ਼ਰਤ ਈਸਾ ਦੇ ਕੇਸ਼ ਦਾੜਾ ਦੇਖੋ, ਰਾਮ ਕਿਸ਼ਨ ਦੇ ਦੇਖੋ, ਇਸ ਤੋਂ ਇਲਾਵਾ ਮੁਹੰਮਦ ਸਾਹਿਬ ਦੇ ਦੇਖੋ, ਸਾਡੇ ਗੁਰੂਆਂ ਦੇ ਤਾਂ ਹੋਣਾ ਹੀ। ਇਉਂ ਕਰਕੇ ਹੋਰ ਜਿਤਨੇ ਰਿਸ਼ੀ ਮੁਨੀ ਅਗਸਤ ਆਦਿ ਸਭ ਦੇ ਵਿਸ਼ਿਸ਼ਟ ਆਦਿ ਸਭ ਦੇ ਕੇਸ਼ ਦਾੜੇ ਹਨ। ਇਉਂ ਕਹਿਣ ਲੱਗੀ ਆ ਤੇਰਾ ਕੇਸੀ ਇਸ਼ਨਾਨ ਕਰਵਾ ਦਿਆਂ। ਕੇਸੀ ਇਸ਼ਨਾਨ ਕਰਵਾਇਆ, ਉਸ ਤੋਂ ਬਾਅਦ ਲਿਆ ਤੇਰੇ ਕੇਸ ਫਰੋਲਦੇ ਹਾਂ। ਕੇਸ ਫਰੋਲਣ ਲੱਗੀ ਜਾਣ ਕੇ ਕਿ ਸਾਨੂੰ ਖਿੱਚਦੀ ਹੈ। ਕੇਸ ਖਿੱਚਿਆ ਪੀੜਾ ਤਾਂ ਹੋਣੀ ਸੀ, ਪੀੜਾ ਹੋਣ ਕਰਕੇ ਸੀ ਕਹਿੰਦਾ ਹੈ। ਕਹਿਣਗੇ ਕਿਉਂ ਕੀ ਗੱਲ। ਕਹਿਣ ਲੱਗਾ ਮਾਤਾ ਕੇਸ ਖਿੱਚਿਆ ਦੁੱਖ ਹੁੰਦਾ ਹੈ, ਪੀੜ ਹੁੰਦੀ ਹੈ। ਕਹਿਣਗੇ ਤੇਰੇ ਸਰੀਰ ਨੂੰ ਕੇਸ ਖਿੱਚਿਆ ਪੀੜ ਹੁੰਦੀ ਹੈ, ਜਦੋਂ ਤੂੰ ਦਰਖਤਾਂ ਦੇ ਪੱਤੇ ਸੂਦਦਾ ਸੀ ਉਹਨਾਂ ਨੂੰ ਪੀੜ ਨਹੀਂ ਸੀ ਹੁੰਦੀ, ਜਾਂ ਤੇਰੀ ਤਪੱਸਿਆ ਜੇ ਕਿਸੇ ਕੰਮ ਨਹੀਂ। ਅਜੇ ਉਹ ਦਿੱਲੀ ਦੂਰ ਹੈ ਜਿੱਥੇ ਤੈਂ ਪਹੁੰਚਣਾ ਹੈ। ਫਰੀਦ ਫਿਰ ਚਲਾ ਜਾਂਦਾ ਹੈ, ਫਿਰ ਜਾ ਕੇ ਤਾਂ ਆਰੰਭ ਦਿੱਤਾ। ਫਿਰ ਉਸਨੇ ਇੱਕ ਕਾਠ ਦੀ ਰੋਟੀ ਬਣਾ ਲਈ, ਜੋ ਕੁਛ ਮਿਲ ਜਾਣਾ ਉਸ 'ਤੇ ਸੰਤੋਖ ਕਰਨਾ, ਅਗਰ ਨਾ ਮਿਲਣਾ ਕਾਠ ਦੀ ਰੋਟੀ ਰੱਖੀ ਹੋਈ ਸੀ। ਉਸਦੀ ਬਾਬਤ ਇਹੋ ਜਿਹੇ ਸਲੋਕ ਬਾਣੀ ਵਿੱਚ ਆਉਂਦੇ ਹਨ। ਖਰੀਦਾ ਰੋਟੀ ਮੇਰੀ ਕਾਠ ਦੀ, ਮੇਰੀ ਕਾਠ ਦੀ। Thank you.
सुखी खा के ठंडा पानी पी देख पराई चोपड़ी ना तरसाई। संतोष वाल इशारा है, जो कुछ मिल गया उस देश संतुष्ट रह और ना वाल मत देश। अगर यूं करेगा तेरा मन सुखी शांत ठंडा रहे। स्वयं यही अवस्था फरीद दी कई साल तकरीबन 12 साल यूं गुजारे। उस समय फिर माता ने मिलन गया। माता ने कहा फरीदा जो दिल्ली दूर है जिस तक पहुँचना। फिर आके तो तपस्या आरंभ कर दी कि यह जो शरीर की हालत हो गई सुके कंडा हो गया, खूह दे विच भी बड़ी देर तक लटकता रहा है, पैरां नूं संगल बन के खूह विच लटकता रहा। पर यह कहदा है जिहड़ी चीज़ जिहड़ा सवाल जिस असूल के मुताबिक जिस फार्मूले द्वारा हल होना है उवें ही होना है। बेकैदगी नाल भावें सारी जिंदगी छपी जाओ, इसी तरह प्रभु प्राप्ति जिन्हें असूलों के मुताबिक होनी है उन्होंने मुताबिक ही होनी है। वैरसूली नाल प्रभु प्राप्ति नहीं होंगी, भावें कितना छपी जाए, हटकर मरे ना लेखे पावे। यूं फरीद की हालत यहोजी हो गई, मुर्दे के तुल हो गए, हड्डियों का ढांचा बन गया। आके कां उसनों ठूंगा मार के देखते मरिया कि जिंदा है। कां का सुभाव है कोई जानवर हो गए कोई आदमी, यहोजी दिशा विच उहनूं परखण दे वास्ते पहले हौली हौली पैरों पर ठूंगा मारेगा, फिर वो अख वल जाके अख से ठूंग मार के देखेगा जीवंदा के मरिया, फिर उसनों खाण लगेगा अगर मरिया हो। यूं पहला तलिया तो ठूंगा मारिया, हौली हौली शरीर से छलंगा मारदा मारदा अख वल नूं जांदा, अख से ठूंग मारन की कोशिश की थी। कुछ मौके शरीर के यह जे सलोक उस पर खाए ਆਉਂਦੇ ਹਨ। ਤੁਕਾ ਗਾ ਇਦੋ ਨੈਨ ਮਤ ਛੇੜੀ Thank you. ਇਹੋ ਜਿਹੇ ਸਲੋਕ ਆਉਂਦੇ ਹਨ। ਖਰੀਦਾ ਤਨ ਸੁੱਕਾ ਪਿੰਜਰ ਥਿਆ, ਤਲੀਆਂ ਠੂੰਗੇ ਕਾਲ, ਅਜੇ ਸੋ ਰੱਬ ਨਾ ਬੋੜਿਓ, ਦੇਖ ਬੰਦੇ ਦੇ ਭਾਲ। ਕਾਗਾ ਕਰਗਟ ਡੋਲਿਆ, ਸਗਲਾ ਖਾਇਆ ਮਾਸ, ਇਹ ਦੋ ਨੈਣਾ ਮਤ ਛੋ, ਫਿਰ ਦੇਖਣ ਕੀ ਆਸ। ਕਾਗਾ ਚੂੰਡ ਨਾ ਪਿੰਜਰਾ, ਵਸੇ ਤਾਂ ਉੱਧਰ ਜਾ ਹੈ, ਜਿਸ ਪਿੰਜਰੇ ਮੇਰਾ ਸ਼ੌ ਵਸੇ, ਮਾਸ ਨਾ ਤਿੱਦੋਂ ਖਾਏ। ਇਉਂ ਉਸ ਅਵਸਥਾ ਦੇ ਵਿੱਚ ਇਹ ਜਿਹੇ ਸਲੋਕ ਉਚਾਰਨ ਕੀਤੇ ਹਨ। ਆਸ ਕਾਗਾ ਮੈਨੂੰ ਪਿਆ ਦੇ, ਪਿਆਰੇ ਜਿਵੇਂ ਆਮ ਦੁਨੀਆਂ ਦੇ ਵਿੱਚ ਇਹ ਦੇਖਣ 'ਚ ਆਉਂਦਾ, ਖਾਸ ਕਰ ਆਪਣੇ ਭਾਰਤ ਵਰਸ਼ ਵਿੱਚ, ਜੇ ਕਿਸੇ ਲੜਕੀ ਦਾ ਭਰਾ ਬਾਹਰ ਕਿਸੇ ਪ੍ਰਦੇਸ਼ ਨੂੰ ਗਿਆ ਹੋਵੇ ਜਾਂ ਉਸਦਾ ਪਤੀ ਦੇ ਵਿਆਹ ਕੋਈ ਹੋਰ ਸੰਬੰਧੀ, ਲੜਕੀਆਂ ਤਾਂ 'ਤੇ ਤਾਂ ਬੈਠੇ ਹੁਣ ਮਨੇਰੇ 'ਤੇ ਉਹਨਾਂ ਨੂੰ ਉਡਾਉਂਦੀਆਂ ਨੇ। ਐਂ ਕਹਿੰਦੀਆਂ ਦਿਨ ਕਾਵਾਂ ਉੱਡ ਜਾ ਜੇਕਰ ਮੇਰਾ ਭਰਾ ਆਉਂਦਾ। ਇਤਿਹਾਸ ਇਸੀ ਤਰ੍ਹਾਂ ਇੱਧਰ ਵੀ ਪ੍ਰਭੂ ਦੇ ਪਿਆਰੇ ਇਸੀ ਅਵਸਥਾ ਨੂੰ ਲੈ ਕੇ ਪ੍ਰੇਮ ਦੀ ਅਵਸਥਾ ਦੇ ਵਿੱਚ ਆ ਕੇ ਇਉਂ ਕਾਵਾਂ ਨੂੰ ਉਡਾਉਂਦੇ ਦੇਖੇ ਗਏ।
ਮੈਨੂੰ ਮਿਲ ਜਾਵੇ ਰਾਮ ਪਿਆਰਾ, ਉੜ ਜਾ
ਹਾਰੇ ਕਾਉਣੀ ਲੋਚਨ ਭਰੀ ਲਿਓ ਸਾਸਾ ਤੁਰਨਾ ਭਿੱਜੈ ਪੱਗ ਨਾ ਖਿੱਸੈ ਹਰ ਦਰਸ਼ਨ ਕੀ ਆਸਾ ਉਦੋਂ ਨਾ ਕਾਗਾ ਕਾਰੇ ਬੇਗ ਮਰੀਜੈ ਆਪਣੇ ਰਾਮ ਪਿਆਰੇ ਚਹਿਤ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀਜੈ ਏਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਰਵੀਜੈ ਇਉਂ ਉਹ ਵੀ ਪ੍ਰਭੂ ਦੇ ਪ੍ਰੇਮ ਵਿੱਚ ਲਟਬੋਰੇ ਹੋਏ ਇਹੋ ਜਿਹੇ ਅਵਸਥਾ ਵਿੱਚ ਅੱਖਾਂ ਪ੍ਰੇਮ ਦੇ ਪਾਣੀ ਨਾਲ ਛਲਕਦੀਆਂ ਕਲੇਜਾ ਉਛਲ ਉਛਲ ਦਿਮਾਗ ਨੂੰ ਚੜ੍ਹਦਾ ਰੋਮਾਂਚ ਅਵਸਥਾ ਦੇ ਵਿੱਚ ਇਹੋ ਜਿਹੇ ਸ਼ਬਦ ਉਚਾਰਨ ਕਰਦੇ ਦੇਖੇ ਜਾਂਦੇ ਹਨ ਮੇਰਾ ਮਿਲ ਜਾ ਰਾਮ ਪਿਆਰਾ ਉੱਡ ਜਾ ਪਿਆਰਿਆਂ ਨੂੰ ਜਿਨ੍ਹਾਂ ਨੂੰ ਪ੍ਰਭੂ ਦਾ ਮਿਲਾਪ ਹੋ ਚੁੱਕਾ ਹੈ ਇਉਂ ਵੀ ਉਹਨਾਂ ਦੇ ਅੱਗੇ ਤਰਲੇ ਬੇਨਤੀਆਂ ਪ੍ਰਾਰਥਨਾ ਕਰਦੇ ਦੇਖੇ ਗਏ ਹਨ ਤੁਸੀਂ ਕਹੋ ਸੁਹਾਗਣ ਸਿਓ ਜਿਨ੍ਹਾਂ ਨੇ ਮੇਰਾ ਦੇਖਿਆ ਹੈ Thank you. ਵਿਸ਼ਨ ਭਈ ਮੈਂ ਬਹੁ ਵਿਦ ਸੁਣਤੇ, ਤੁਸੀਂ ਕਹੋ ਸੁਹਾਗਣ ਸਹੀ ਹੋ। ਕੋ ਕਹਿ ਤੋ ਸਭ ਬਾਹਰ ਬਾਹਰ, ਕੋ ਕਹਿ ਤੋ ਸਭ ਮਈਓ, ਬਰ ਨਾ ਦੀਸੇ ਚੈਨ ਨਾ ਲਖਿਆ, ਸੁਹਾਗਣ ਸਾਥ ਮਚਾਈਓ। ਇਉਂ ਪ੍ਰਭੂ ਦੇ ਪਿਆਰਿਆਂ ਅੱਗੇ ਪ੍ਰਾਰਥਨਾ ਤਰਲੇ ਬੇਨਤੀਆਂ ਕਰਦੇ ਦੇਖੇ। ਇਸੀ ਤਰ੍ਹਾਂ ਫਰੀਦ ਦੀ ਅਵਸਥਾ, 36 ਸਾਲ ਕਿਸ਼ਨ ਤਪੱਸਿਆ ਕੀਤੀ ਪਰ ਅਜੇ ਤੱਕ ਉਸਨੂੰ ਕੋਈ ਰੱਬ ਦੇ ਮਨ ਦਾ ਥਾਂ ਨਹੀਂ ਮਿਲਿਆ, ਕਿਉਂਕਿ ਜਿਤਨੀ ਦੇਰ ਤੱਕ ਕਿਸੇ ਥਾਂ ਜਾਣ ਦਾ ਰਸਤਾ ਸਹੀ ਸਹੀ ਨਾ ਮਿਲੇ, ਉੱਥੇ ਕਿਵੇਂ ਪਹੁੰਚਿਆ ਜਾ ਸਕਦਾ ਹੈ। ਕਿਸੇ ਜੰਗਲ ਦੇ ਵਿੱਚ ਬਹੁਤ ਸਾਰੀਆਂ ਪਗਡੰਡੀਆਂ ਹੋਣ, ਕਿਸੇ ਮੰਗਲੇ ਮਕਸੂਦ 'ਤੇ ਪਹੁੰਚਣ ਵਾਸਤੇ ਕੋਈ ਵੱਡੀ ਸੜਕ ਨਾ ਦੀਂਦੀ ਹੋਵੇ, ਉਹਨਾਂ ਪਗਡੰਡੀਆਂ ਵਿੱਚ ਰੁਲਣਾ ਹੀ ਪੈਂਦਾ ਅਣਜਾਣ ਪੁਰਸ਼ ਨੂੰ। ਰਸਤਾ ਸਹੀ ਮਿਲ ਜਾਏ ਆਸਾਨੀ ਅਤੇ ਆਰਾਮ ਨਾਲ ਪਹੁੰਚ ਜਾਂਦਾ ਹੈ। ਫਰੀਦ ਨੇ ਭਾਵੇਂ 36 ਸਾਲ ਕਠਿਨ ਤਪੱਸਿਆ ਜ਼ਰੂਰ ਕੀਤੀ ਪਰ ਅਜੇ ਬੇਪੀਰਾ ਸੀ, ਨਿਗੁਰਾ ਸੀ। ਨਿਗੁਰੇ ਪੁਰਸ਼ ਨੂੰ ਤਾਂ ਕਦੇ ਵੀ ਰੱਬ ਦਾ ਮਿਲਾਪ ਹੁੰਦਾ ਹੀ ਨਹੀਂ, ਬਲਕਿ ਨਿਗੁਰੇ ਪੁਰਸ਼ ਨੂੰ ਤਾਂ ਨਾ ਹੀ ਬੁਰਾ ਦੱਸਿਆ ਸਤਰੂਪਾ ਜਿਉਂ ਗੁਰ ਨਹੀਂ ਕੋਈ। ਨਿਗੁਰੇ ਕਾ ਹੈ ਨਾ ਬੁਰਾ, ਉਹਦਾ ਤਾਂ ਨਾ ਬੁਰਾ ਜਿੱਥੇ ਨਿਗੁਰਾ ਪੁਰਸ਼ ਬਹਿੰਦਾ ਹੈ, ਸਵਾ ਗਜ ਧਰਤੀ ਨੂੰ ਅਸ਼ੁੱਧ ਕਰ ਦਿੰਦਾ, ਹੋਰ ਤਾਂ ਕੀ ਕਹਿੰਦਾ। ਇੱਕ ਦਫ਼ਾ ਦੇਵਤਿਆਂ ਦੀ ਸਭਾ ਲੱਗੀ, ਜਿਹਨਾਂ ਵਿੱਚ ਨਾਰਦ ਵੀ ਹੈ। ਜਦੋਂ ਜਵਾਨ ਲੱਗ ਕੇ ਬਰਖਾਸਤ ਹੋ ਗਈ, ਦੂਸਰਾ ਦਿਨ ਹੈ, ਜਿੱਥੇ ਸਭਾ ਲੱਗੀ ਸੀ ਉੱਥੇ ਮਜ਼ਦੂਰ ਕੰਮ ਕਰ ਰਹੇ ਹਨ। ਇੱਕ ਥਾਂ ਤੋਂ ਮਿੱਟੀ ਪੱਟ ਕੇ ਸਭਾ ਗਜ ਡੂੰਘੀ ਨਵੀਂ ਮਿੱਟੀ ਭਰ ਰਹੇ ਹਨ। ਨਾਲ ਫਿਰਦਾ ਫਿਰਦਾ ਕੁਦਰਤੀ ਉੱਥੇ ਆ ਗਿਆ, ਪੁੱਛਣ ਲੱਗਾ, ਕੱਲ੍ਹ ਤਾਂ ਇੱਥੇ ਦੇਵਤਿਆਂ ਦੀ ਸਭਾ ਲੱਗੀ ਸੀ, ਇਹ ਤੁਸੀਂ ਕੀ ਕੁਛ ਕਰ ਰਹੇ ਹੋ? ਮਜ਼ਦੂਰ ਕਹਿੰਦੇ, ਜੀ ਹਾਂ ਸਭਾ ਲੱਗੀ ਸੀ ਕੱਲ੍ਹ। ਇਹ ਤੁਸੀਂ ਕੀ ਕਰਦੇ ਹੋ? ਕਹਿੰਦੇ ਇੱਕ ਕੋਈ ਨਾਰਦ, ਨਾਰਦ ਹੈ ਕੋਈ, ਉਹਨੂੰ ਨਹੀਂ ਸੀ ਪਤਾ ਵੀ ਨਾਰਦ ਹੈ। ਕਹਿੰਦੇ ਨਾਰਦ ਹੈ ਇੱਕ ਬ੍ਰਹਮਾ ਦਾ ਪੁੱਤਰ, ਪਰ ਹੈ ਨਗੁਰਾ। ਅਜੇ ਜਿੱਥੇ ਨਗੁਰਾ ਪੁਰਸ਼ ਬੈਠਾ ਹੁੰਦਾ ਹੈ ਉੱਥੇ ਸਭਾ ਦੀ ਧਰਤੀ ਅਸ਼ੁੱਧ ਹੋ ਜਾਂਦੀ ਹੈ। ਜਿੱਥੇ ਸਭਾ ਲੱਗਦੀ ਹੈ ਅਸੀਂ ਉੱਥੋਂ ਸਭਾ ਵਿੱਚ ਮਿੱਟੀ ਪੱਟ ਕੇ ਬਾਹਰ ਸੁੱਟਦੇ ਹਾਂ, ਨਵੀਂ ਮਿੱਟੀ ਉੱਥੇ ਭਰਦੇ ਹਾਂ। ਇੱਥੇ ਤਾਂ ਨਾਰਦ ਬੈਠਾ ਸੀ, ਇਸ ਕਰਕੇ ਇਹ ਮਿੱਟੀ ਪੱਟ ਕੇ ਔਰ ਨਵੀਂ ਮਿੱਟੀ ਭਰਨੀ ਹੈ। ਇਹ ਸੁਣ ਕੇ ਨਾਰਦ ਨੂੰ ਬੜਾ ਦੁੱਖ ਹੋਇਆ, ਕਿਉਂਕਿ ਆਪਣੀ ਤੌਹੀਨ ਕੋਈ ਵੀ ਪਸੰਦ ਨਹੀਂ ਕਰਦਾ। दौड़े दौड़े अपने पिता ब्रह्मा पास पहुंच गया। आके कहन लगा, महाराज सभा दे विच मेरी यही जी नरादरी क्यों? ब्रह्मा जी कहने की हो गया? कहने जिथे मैं बैठा सी कहने ये नगुरा है, सभा विच मिट्टी अशुद्ध कर दिंदा, इतों पट के नवी मिट्टी भरते हाँ, जिथे सभा लगती उत्थे असी एवी करते हाँ। ये सुन के ब्रह्मा जी कहेंगे भी ठीक गल है, जो कुछ उन्होंने कहा दुरुस्त कहा। नारद कहने मैं तुहाडा पुत्र हाँ, मैनू भी कोई गुरु की लोड़ रहेगी? कहेंगे भावें तो खुदा का पुत्र होने, ये मर्यादा तो सब नहीं पूरी करनी पेगी। प्राचीन अवतार गए उन्होंने भी ये मर्यादा पूरी करनी पी। नगुरे का तो ना ही है जाए नगुरा स्वागत अशुद्ध करता जिसका, इस करके गुरु तो बिना तो किसी की भी गत नहीं है। अगर इस दूषण तो डरदा है तो गुरमुख बन जा। प्रियों सात संगत नगुरे की गति यही दसी है। अजे तक ये फरीद बेपीरा सी, बेमुरशदा सी, निगुरा सी। निगुरे पुरुष नो रब दा मिलाप नहीं, तदे 36 साल लगे। इनिया कठिन तपस्यावां कीतियां तो जो असन तो बाहर हन, पर वंचक मात्र भी सुख शांति दा उसनू कदे चलका नहीं वजिया। क्यों किसे ने फिर दसिया? कहणगे फरीद क्यों रब ने मिलना जिवें तू करना? ये तो जिहड़ी गल है ये नियमबद्ध जिहड़ी हुंदी उस नियम के अनुसार हुंदी हुंदी है। ये नियम है, ईश्वरी कानून है, गुरु तो बिना मुर्शिद तो बिना रब का मिलाप नहीं हुंदा। कोई मुर्शिद कामल ढूंढ। उस दिन तो फरीद नूं लगन लगी। पहुंचा फाजे दी अजमेर, एक आरफ लोग सन तत्वे ते ब्रह्म ज्ञानी, उन्हां दी शरण पहुंचिया, अपनी उत्कंठा जाहर कीती, अपना शौक जाहर कीता भी मैनू इतने साल हो गए कठिन तप करदे हां, मेरी माता ने इस पासे लगा जरूर दिता, पर अजे तक मैनू मुर्शद कामल दी प्राप्ति नहीं हुई है, जिस करके मैनू कुछ भी भगती का रस नहीं प्राप्त है। सो उन्हां यह गल दुरुस्त है, बिना पीर तो गुरु तो मुर्शद तो बिना खुदा का मिलाप नहीं होंगे। तो कहना फरीद उन्होंने कहना कृपा करो, कहे हाँ कृपा होंगी है। जितों कोई गुण हासिल करना हो उस पुरुष की सेवा करके फिर जाके गुण की प्राप्ति होंगी। बड़े बड़े कठिन सेवावान कीतियाँ इसकी प्राप्ति वास्ते अधिकारी जना ने स्वयं फरीद ने उसनु मुर्शिद स्थापिया। उन्होंने पहले दिन प्रभु दे मिलन दा सही सही रस्ता दसिया। पहले दिन ही वह शांत नसीब होई जिहड़ी 36 साल की कठिन तपस्या विच कदे भी नहीं सी होई। क्यों दसिया है भी 100 साल की बेपीरे पुरुष की रियासत दे नालों बंदगी दे नालों एक घड़ी की महापुरुष की संगत ज़्यादा शांतदायक होया करती है। यूं फरीद उन्हां दी संगत अख्तियार करके सेवा और भजन दो गल्लां करन लग पिया। सेवा उनके शरीर की जिहड़ी जिन्नी भी सी और बाकी सिमरन अभ्यास। तपस्या तो पहला की सी काफ़ी शुद्ध सी, मन लगन भी सी, थोड़े जे इशारे की लोड़ सी। हाँ इस करके जल्दी ही रंगन चढ़ गई। क्यों 12 साल उत्ते सेवा दे विच लगाए। 12 साल की सेवा तो बाद फिर करड़ी कसवटी लगी। स्कूलां कॉलेजों के बच्चे पढ़ते हैं, उन्होंने इम्तिहान होंगे हैं, तीसरे महीने 6वें 9वें और एनुअल एग्जामीनेशन साल पिछों होंदा है। उस तो बाद फिर अगली क्लास के जेडे पास होंगे
ਨੂੰ ਅਧਿਕਾਰ ਰੱਖਦੇ ਹਨ।
ਸੁਣਿਓ, ਇਸੀ ਤਰ੍ਹਾਂ ਇੱਧਰ ਵੀ ਸਤਪੁਰਸ਼ ਵੀ, ਰੂਹਾਨੀ ਬਜ਼ੁਰਗ ਵੀ ਆਪਣੇ ਸ਼ਿਸ਼ਾਂ ਦੇ ਇਮਤਿਹਾਨ ਗਾਹੇ ਬਗਾਹੇ ਲੈਂਦੇ ਹੀ ਚਲੇ ਆਏ, ਤਾਂ ਕਿ ਮੰਜ਼ਲੇ ਸ਼ਰੀਅਤ ਤੋਂ ਤਰੀਕਤ ਵਿੱਚ, ਤਰੀਕਤ ਤੋਂ ਮਾਰਫਤ ਤੋਂ ਮੰਜ਼ਲੇ ਹੱਕ ਵਿੱਚ ਸਥਿਤ ਕਰ ਦੇਣ, ਜਿੱਥੋਂ ਫਿਰ ਅੱਗੇ ਕੋਈ ਅਵਸਥਾ ਨਹੀਂ ਹੈ। ਕਿਉਂ ਫਰੀਦ ਦਾ ਮਨ ਸ਼ੁੱਧ ਹੁੰਦਾ ਚਲਾ ਗਿਆ, ਸੇਵਾ ਮਨ ਨੂੰ ਸ਼ੁੱਧ ਕਰਦੀ ਹੈ ਔਰ ਭਜਨ ਮਨ ਨੂੰ ਇਕਾਗਰ ਕਰਦਾ ਹੈ। ਇਕਾਗਰ ਔਰ ਸ਼ੁੱਧ ਮਨ ਦੇ ਵਿੱਚ ਹੀ ਆਤਮ ਗਿਆਨ ਦੀ ਪ੍ਰਾਪਤੀਆਂ ਹੁੰਦੀ, ਜਿਵੇਂ ਸਿੱਧੇ ਸਾਫ਼ ਟਿੱਕੇ ਸ਼ੀਸ਼ੇ ਵਿੱਚ ਚਿਹਰਾ ਜਿਵੇਂ ਦਿਸ ਪੈਂਦਾ ਹੈ। ਚਿਹਰੇ ਵਿੱਚ ਫਰਕ ਨਹੀਂ, ਲੇਕਿਨ ਸ਼ੀਸ਼ੇ ਵਿੱਚ ਫਰਕ। ਕਿਸੇ ਪੁਰਸ਼ ਨੂੰ ਭਰਮ ਪੈ ਗਿਆ ਵੀ ਮੇਰਾ ਚਿਹਰਾ ਕਾਲਾ, ਉਹਨੂੰ ਭਰਮ ਦੂਰ ਕਰਨ ਵਾਸਤੇ ਕੀ ਉਪਾਅ ਕਰਨਾ ਪਏਗਾ? ਇਹੀ ਉਪਾਅ ਕਰਨਾ ਪੈਣਾ, ਸ਼ੀਸ਼ੇ ਵਿੱਚ ਦੇਖਣਾ ਚਿਹਰਾ। ਸੋ ਸ਼ੀਸ਼ਾ ਜੇਕਰ ਪੁੱਠੇ ਸ਼ੀਸ਼ੇ ਵਿੱਚ ਦੇਖੀ ਜਾਵੇ, ਕਿਵੇਂ ਚਿਹਰਾ ਦਿਸੂਗਾ? ਅਗਰ ਪੁੱਠਾ ਵੀ ਨਹੀਂ ਹੈ, ਸਿੱਧਾ ਸ਼ੀਸ਼ਾ ਬਿਲਕੁਲ ਮੈਲਾ ਹੈ, ਅੰਧਲਾ ਹੈ, ਫਿਰ ਵੀ ਚਿਹਰਾ ਨਹੀਂ ਦਿਸੇਗਾ। ਅਗਰ ਸ਼ੀਸ਼ਾ ਕੁਛ ਸਾਫ਼ ਵੀ ਹੈ, ਚਿਹਰੇ ਦੇ ਸਾਹਮਣੇ ਨਹੀਂ, ਇੱਧਰ ਉੱਧਰ ਹੈ, ਫਿਰ ਵੀ ਚਿਹਰਾ ਨਹੀਂ ਦਿਸੇਗਾ। ਇਸੀ ਤਰ੍ਹਾਂ ਪਰਮਾਤਮਾ ਸਭ ਨੂੰ ਹਾਜ਼ਰਾ ਹਜ਼ੂਰ ਹੈ ਕਿ ਜ਼ਾਹਿਰਾ ਜ਼ਰੂਰ ਹੈ, ਕਦੇ ਵੀ ਦੂਰ ਨਹੀਂ, ਹੱਥਾਂ ਪੈਰਾਂ ਨਾਲੋਂ ਵੀ ਨੇੜੇ ਹੈ, ਕਿ ਰਵਿਦਾਸ ਹੱਥ ਪਏ ਨੇੜੇ। ਪਰ ਉਸਦੇ ਦੇਖਣ ਵਾਸਤੇ ਮਨ ਰੂਪੀ ਦਰਪਣ ਦੀ ਲੋੜ ਹੈ। ਸਾਡਾ ਮਨ ਰੂਪੀ ਸ਼ੀਸ਼ਾ ਪਹਿਲਾਂ ਤਾਂ ਪੁੱਠਾ ਹੋ ਚੁੱਕਾ ਹੈ, ਕੁਸੰਗਤ ਦੇ ਜ਼ੇਰੇ ਅਸਰ, ਬੁਰਾਈਆਂ ਵਿੱਚ ਲੱਗਣ ਕਰਕੇ ਇਹ ਮਨ ਰੂਪੀ ਸ਼ੀਸ਼ੇ ਦੇ ਵਿੱਚ ਹਮੇਸ਼ਾ ਹੀ ਪ੍ਰਗਨ ਦਾ ਖਿਆਲ ਉੱਠੀ ਜਾਂਦਾ, ਕਿਉਂਕਿ ਜਿਹੋ ਜਿਹੇ ਕੰਮਾਂ ਵਿੱਚ ਲੱਗਦਾ ਹੋ ਜੀ ਖਿਆਲ ਉੱਠਿਆ ਕਰਦੇ ਨੇ। ਸੋ ਇਸ ਕਰਕੇ ਇਹ ਮਨ ਰੂਪੀ ਸ਼ੀਸ਼ਾ ਅਤਿਅੰਤ ਮੈਲਾ ਹੈ। ਜਦੋਂ ਫਿਰ ਇਸਨੂੰ ਵੱਡੇ ਭਾਗਾਂ ਕਰਕੇ ਮਾਨਕ ਦੇ ਮਿਲੀ ਤੋਂ ਬਾਅਦ ਸਤਸੰਗ ਨਸੀਬ ਹੋਵੇ, ਫਿਰ ਇਹ ਸ਼ੀਸ਼ਾ ਕੁਛ ਸ਼ੁੱਧ ਹੋਣ ਲੱਗਦਾ ਹੈ। ਇਹਦੇ ਵਿੱਚ ਨਾਸਤਿਕ ਭਾਵਨਾ ਵੀ ਆਈ ਹੋਈ ਹੈ ਕਿ ਰੱਬ ਹੈ ਨਹੀਂ, ਕਈਆਂ ਦਿਲਾਂ ਵਿੱਚ ਇਹ ਗੱਲ ਬੈਠੀ ਹੈ ਨਹੀਂ, ਉਹ ਐਵੇਂ ਦੇਖਣਾ ਚਾਹੁੰਦੀ ਜਿਵੇਂ ਆਹ ਮਾਈਕ੍ਰੋਫੋਨ ਪਏ। ਨਹੀਂ, ਪਰਮਾਤਮਾ ਦੇ ਦੇਖਣ ਵਾਲੀ ਅੱਖ ਹੋਰ ਹੈ, ਜੋ ਹੌਲੀ ਹੌਲੀ ਭਜਨ ਕਰਕੇ ਤਿਆਰ ਹੁੰਦੀ ਹੈ। ਸੇ ਅੱਖਣੀਆਂ ਮਿਹਨਤ ਜਿਹਨਾਂ ਦਿਸਣ ਤੋਂ ਮਾਂ ਪੀਰੀ ਕੋਲ ਸਿਉਂ, ਪਹਿਲੇ ਤਾਂ ਨਾਸਤਿਕ ਭਾਵਨਾ ਆਈ ਹੋਈ ਹੈ। ਜਦੋਂ ਸਤਸੰਗ ਕਰਨ ਲੱਗਦਾ ਸਤਪੁਰਸ਼ਾਂ ਦੀ, ਧਿਆਨ ਦੇ ਕੇ ਸ਼ਰਧਾ ਨਾਲ ਬਚਨ ਸੁਣਦਾ ਹੈ, ਫਿਰ ਉਸਨੂੰ ਕੁਛ ਕੁਛ ਪਤਾ ਲੱਗਦਾ, ਸਮਝਦਾ ਵੀ ਹੈ ਤਾਂ ਸੀ, ਪਰ ਮੇਰਾ ਮਨ ਮੈਲਾ, ਜਿਸ ਕਰਕੇ ਮੈਨੂੰ ਜੋ ਅੰਦਰ ਵਸਤੂ ਉਹ ਵੀ ਨਹੀਂ ਦੀਂਦੀ ਹੈ। ਫਿਰ ਸਤਪੁਰਸ਼ਾਂ ਦੇ ਪਾਸ ਆਪਣੀ ਉਤਕੰਠਾ ਜ਼ਾਹਰ ਕਰਦਾ ਹੈ, ਕਿਰਪਾ ਕਰੋ ਮੈਨੂੰ ਉਪਾਅ ਦੱਸੋ। ਉਹ ਫਿਰ ਇਸਨੂੰ ਬੁਰਾਈਆਂ ਤੋਂ ਰੋਕੇ ਸਾਡੇ ਗੁਰੂ ਘਰ ਦੇ ਵਿੱਚ ਸੂਲ ਅੰਮ੍ਰਿਤ ਪਾਨ ਕਰਵਾ ਕੇ ਕੁਰਹਿਤਾ ਤੋਂ ਬਚਣ ਦੀ, ਰਹਿਤਾਂ 'ਤੇ ਪੱਕਾ ਰਹਿਣ ਦੀ ਤਾਕੀਦ ਕਰਦੇ ਹੈ। ਇਉਂ ਇਸ ਦੇ ਨਾਲ ਮਨ ਰੂਪੀ ਸ਼ੀਸ਼ਾ ਸ਼ੁੱਧ ਹੋਣ ਲੱਗਦਾ ਹੈ, ਕਿਉਂਕਿ ਬੁਰਾਈਆਂ ਮਨ ਨੂੰ ਮੈਲਾ ਕਰਦੀਆਂ, ਉੱਧਰ ਬਣਾ ਲੱਗ ਜਾਂਦਾ ਹੈ। ਸੋ ਇਉਂ ਫਿਰ ਨਿਤਨੇਮ ਕਰਨਾ ਸ਼ੁਰੂ ਕਰਦਾ, ਥੋੜ੍ਹਾ ਥੋੜ੍ਹਾ ਸੇਵਾ ਕਰਦਾ, ਸਤਸੰਗ ਕਰਦਾ ਹੈ, ਇਹਦੀ ਜ਼ਿੰਦਗੀ ਦਾ ਰਾਹ ਇੱਥੋਂ ਪਲਟਦਾ ਹੈ, ਪਲਟਾ ਖਾਂਦਾ ਹੈ। ਫਿਰ ਇਸਨੂੰ ਜ਼ਿਆਦਾ ਬਾਣੀ ਦਾ ਅਭਿਆਸ ਕਰਨ ਦਾ ਸ਼ੌਕ ਵੱਧਦਾ ਹੈ, ਹੌਲੀ ਹੌਲੀ ਸਤਪੁਰਸ਼ਾਂ ਦੁਆਰਾ ਇਸਨੂੰ ਨਾਮ ਅਭਿਆਸ ਦੀਆਂ ਜੁਗਤੀਆਂ ਹਾਸਲ ਹੁੰਦੀਆਂ। ਸ਼ੌਕ ਵਾਲੇ ਬੰਦਿਆਂ ਨੂੰ ਭਾਵੇਂ ਸੁਣਦੇ ਸਭੀ ਹਨ, ਇਸ਼ਾਰੇ ਸਤਪੁਰਸ਼ ਸਤਸੰਗ ਵਿੱਚ ਕਰੀ ਜਾਂਦੇ ਹਨ, ਪਰ ਇਹਨਾਂ ਨੂੰ ਸਮਝਦਾ ਕੋਈ ਕੋਈ ਹੈ। ਜਿਹੜਾ ਸ਼ੌਕ ਵਾਲਾ ਬੰਦਾ ਹੈ, ਲਗਨ ਰੱਖਦਾ ਹੈ, ਉਹ ਪੁੱਛਦਾ ਹੈ, ਪੁੱਛ ਕੇ ਉਹਨਾਂ ਦੇ ਦੱਸੇ ਅਨੁਸਾਰ, ਦੱਸੀਆਂ ਹਦਾਇਤਾਂ ਦੇ ਮੁਤਾਬਕ ਅਭਿਆਸ ਕਰਦਾ ਹੈ, ਫਿਰ ਉਸਦਾ ਮਨ ਇਕਾਗਰ ਅਸਥਿਤ ਬਾਹਰੋਂ ਹਟ ਕੇ ਅੰਦਰ ਆਉਣ ਲੱਗਦਾ ਹੈ। ਜਦੋਂ ਇਹ ਮਨ ਸ਼ੁੱਧ ਅਤੇ ਇਕਾਗਰ ਹੁੰਦਾ, ਬੁਰੇ ਖਿਆਲ ਉੱਠਣ ਹਟ ਜਾਂਦੇ ਹਨ, ਮਨ ਟਿਕਣ ਲੱਗ ਜਾਂਦਾ ਭਜਨ ਦੇ ਵਿੱਚ, ਫਿਰ ਤੀਜਾ ਦੋਸ਼ ਜਿਹੜਾ ਹੈ ਜਿਸਨੂੰ ਅਵਰਣ ਕਹਿੰਦੇ ਹਨ, ਉਹਨੂੰ ਦੂਰ ਹੋਣ ਵਾਸਤੇ ਦੇਰ ਨਹੀਂ ਲੱਗਦੀ। ਸ਼ੀਸ਼ਾ ਸਿੱਧਾ ਹੋਵੇ, ਸਾਫ਼ ਹੋਵੇ,
ਔਰ ਚਿਹਰੇ ਦੇ ਸਨਮੁਸ਼ਟੀ ਕਿਹਾ ਹੋਵੇ, ਚਿਹਰਾ ਦਿਸਣ ਨੂੰ ਕਿਹੜਾ ਦੇਰ ਲੱਗਦੀ ਹੈ, ਚਿਹਰਾ ਤਾਂ ਜਿਉਂ ਕੇ ਤਿਉਂ ਹੀ ਹੈ, ਕੁਛ ਫਰਕ ਨਹੀਂ, ਪਰਮਾਤਮਾ ਇੱਕ ਰਸ ਹੈ ਉਹਦੇ ਵਿੱਚ ਫਰਕ ਨਹੀਂ ਪੈਂਦਾ। ਭਜਨ ਕਰਨ ਕਰਕੇ ਇਹ ਮਤਲਬ ਨਹੀਂ ਪਰਮਾਤਮਾ ਦੇ ਵਿੱਚ ਕੋਈ ਫਰਕ ਪੈਂਦਾ, ਨਹੀਂ, ਅਸੀਂ ਆਪਣੇ ਮਨ ਨੂੰ ਸ਼ੁੱਧ ਸਾਫ਼ ਅਤੇ ਇਕਾਗਰ ਕਰਨਾ ਹੈ, ਇਸਦਾ ਇਹ ਭਾਵ ਹੈ। ਜਦੋਂ ਐਸਾ ਹੋਏਗਾ, ਵਸਤੂ ਅੰਦਰ ਹੈ ਅੰਤਰ ਵਸਤ ਮੂੜਾ ਬਾਹਰ ਭਾਲੇ, ਮਨਮੁੱਖ ਅੰਧ ਫਿਰੇ ਬੇਤਾਲੇ, ਪਰਮਾਤਮਾ ਰੂਪੀ ਵਸਤੂ ਅੰਦਰ ਹੈ, ਲੇਕਿਨ ਕਈ ਭੁੱਲ ਕਰਕੇ ਜਿਵੇਂ ਫਰੀਦ ਪਹਿਲਾਂ ਢੂੰਡਦਾ ਰਿਹਾ ਬਾਹਰ, ਇਉਂ ਬਾਹਰ ਢੂੰਡਦੇ ਹਨ, ਇਉਂ ਤਾਂ ਲੱਭਦੀ ਨਾ ਹੁੰਦੀ ਹੈ। ਇਉਂ ਫਰੀਦ ਨੇ ਹੁਣ ਸੇਵਾ ਅਤੇ ਅਭਿਆਸ ਭਜਨ ਕਰਨਾ ਸ਼ੁਰੂ ਕਰ ਦਿੱਤਾ। ਇੱਧਰ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇ ਮਹਾਰਾਜ ਦੀ ਸ਼ਰਨ ਵਿੱਚ ਆ ਕੇ ਗੁਰਦੀਖਿਆ ਪ੍ਰਾਪਤ ਕਰਕੇ, ਅੰਮ੍ਰਿਤਪਾਨ ਕਰਕੇ, ਆਪ ਜੀ ਵੀ ਸੇਵਾ ਦੇ ਵਾਸਤੇ ਔਰ ਭਜਨ ਵਾਸਤੇ ਕਮਲ ਕਸ਼ਾ ਕਰ ਲੈਂਦੇ ਹਨ। ਹੁਣ ਸਾਧ ਸਮੇਂ ਦੀ ਪਾਬੰਦੀ ਇਹਨੂੰ ਵੀ ਦੇਖੋ, ਹੁਣ ਰੋਜ਼ ਦੇ ਸੁਭਾਅ ਦੇ ਮੁਤਾਬਕ ਪਹਿਲੇ ਅਨੰਦ ਸਾਹਿਬ ਵਿੱਚ ਬੋਲੋ ਸਿੰਘ, ਬਾਅਦ ਵਿੱਚ ਗੁਰੂ ਸਤੋਤਰ ਵਿੱਚ ਬੋਲਣਾ, ਫਿਰ ਅਰਦਾਸ ਵਿੱਚ ਜੁੜਨਾ, ਫਿਰ ਹੁਕਮਨਾਮਾ ਸੁਣ ਕੇ ਪ੍ਰਸ਼ਾਦ ਲੈ ਕੇ ਅਗਲਾ ਪ੍ਰੋਗਰਾਮ ਸੁਣ ਕੇ ਫਿਰ ਚਾਲੇ ਆਉਣ ਦੀ ਖੇਚਲ ਕਰਨੀ। ਇਹ ਜੋ ਪ੍ਰਸੰਗ ਆਪਣਾ ਚੱਲ ਰਿਹਾ ਹੈ, ਇਹ 22 ਨੰਬਰ ਚੱਲ ਰਿਹਾ, ਜਿਹੜੇ ਰੋਜ਼ ਆਉਂਦੇ ਉਹਨਾਂ ਨੂੰ ਅੱਛੀ ਤਰ੍ਹਾਂ ਸਮਝ ਪਵੇਗਾ। ਹਾਂ, ਕਈ ਗੱਲਾਂ ਹਨ ਛੇਤੀ ਛੇਤੀ ਸੁਣਾ ਦਿੱਤੀਆਂ ਜਾਂਦੀਆਂ, 2 ਜਾਂ 10-20 ਮਿੰਟ, ਅੱਧੇ ਘੰਟੇ, ਕਈ ਬਚਨ ਇਹੋ ਜਿਹੇ ਹੁੰਦੇ ਨੇ ਹੌਲੀ 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 22 ਨੰਬਰ ਚੱਲਦੇ, ਉਹ ਵਿਸ਼ੇਸ਼ ਲਾਭਦਾਇਕ ਹੁੰਦੇ ਹਨ, ਉਹਨਾਂ ਨੂੰ ਜ਼ਿਆਦਾ ਲਾਭ ਦਿੰਦੇ ਹਨ ਜਿਹੜੇ ਰੋਜ਼ਾਨਾ ਸੁਣਦੇ ਹਨ, ਉਹਨਾਂ ਨੂੰ ਅੱਛੀ ਤਰ੍ਹਾਂ ਸਮਝ ਪੈਂਦੀ ਹੁੰਦੀ ਹੈ। ਇਸ ਕਰਕੇ ਹੀ ਰੋਜ਼ਾਨਾ ਸਤਸੰਗ ਕਰਨਾ ਬਹੁਤ ਹੀ ਲਾਭਦਾਇਕ ਹੋਇਆ ਹੈ। ਰਾਮ ਕਲੀ ਮਲਾ ਤੀਜਾ ਆਨੰਦ ਓਂਕਾਰ ਸਤਿਗੁਰ ਪ੍ਰਸ਼ਾਦ ਆਨੰਦ ਪਿਆ ਸੁਣੋ ਮੇਰੀ ਹੈ ਮਾਇਆ
ਆਇਆ Thank you. ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਏ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਏ ਖਰ ਨੌ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੇ ਅੱਗੇ ਨਾਨਕਾ ਖਲੈ ਕੀਚੈ ਅਰਦਾਸ